ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਤਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ, ਉਹਨਾਂ ਨੇ ਆਪ ਸ਼ਬਦ ਦੀ ਕਮਾਈ ਕਰਕੇ ਜੋ ਉਹਦੇ ਵਿੱਚੋਂ ਹੀਰੇ ਜਵਾਹਰਾਤ ਉਹਨਾਂ ਨੂੰ ਮਿਲੇ, ਉਹਨਾਂ ਨੇ ਇਹਨਾਂ ਕਿਤਾਬਾਂ ਦੇ ਰੂਪ ਵਿੱਚ ਵੱਖ ਵੱਖ ਨਾਮ ਦੇ ਕੇ 13 ਕਿਤਾਬਾਂ ਦਾ ਸੈੱਟ ਤਿਆਰ ਕਰਵਾਇਆ। ਸ਼ਬਦ ਦੇ ਵਿਸ਼ੇ ਦੇ ਉੱਤੇ ਹੀ ਆਪ ਨੇ ਕੱਲ੍ਹ ਇੱਕ ਲੇਖ ਨਾਲ ਸਾਂਝ ਪਾਈ ਸੀ। ਅੱਜ ਆਪਾਂ ਚੌਥਾ ਭਾਗ ਜੋ ਸ਼ਬਦ ਦਾ ਹੈ ਉਹਦੇ ਨਾਲ ਸਾਂਝ ਕਰਾਂਗੇ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ ਹੁੰਦੇ ਹਨ। ਹਾਂਜੀ, ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਇਹ 7 ਰੰਗ ਜੀਵਨ, ਰੌਂ, ਗਰਮੀ, ਪ੍ਰਕਾਸ਼, ਨਿਰਮਲਤਾ ਆਦਿ ਦੇ ਗੁਣਾਂ ਦੀਆਂ ਅਮਿਤ ਇੱਕ ਸਾਰ ਸਹਿ ਸਵਾਏ ਸਰਵਿਆਪੀ ਦਾਤਾਂ ਆਦ ਤੋਂ ਹੀ ਸੂਰਜ ਆਪਣੀਆਂ ਕਿਰਨਾਂ ਦੁਆਰਾ ਸਮੁੱਚੀ ਦੁਨੀਆਂ ਨੂੰ ਪ੍ਰਦਾਨ ਕਰਦਾ ਰਿਹਾ ਹੈ। ਇਸ ਧੁੱਪ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਵਿਉਂਤ ਨਹੀਂ ਬਣਾਈ, ਮੰਗ ਨਹੀਂ ਕੀਤੀ, ਘਾਲਣਾ ਨਹੀਂ ਘਾਲੀ, ਕੀਮਤ ਨਹੀਂ ਦਿੱਤੀ। ਜਦ ਕਦੀ ਅਸੀਂ ਇਸ ਇਲਾਹੀ ਦਾਤ ਅਥਵਾ ਧੁੱਪ ਤੋਂ ਵਾਂਝੇ ਹੁੰਦੇ ਹਾਂ, ਹਾਂਜੀ ਜਦ ਕਦੀ ਅਸੀਂ ਇਸ ਇਲਾਹੀ ਦਾਤ ਅਥਵਾ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਦ ਫਿਰ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿੱਘ ਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡੀ ਕਮਾਈ ਜਾਂ ਯਤਨ ਹੈ। ਹਾਂਜੀ, ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡੀ ਕਮਾਈ ਜਾਂ ਯਤਨ ਹੈ। ਇਸੇ ਤਰ੍ਹਾਂ ਜਦ ਅਸੀਂ ਸ਼ਬਦ ਸੁਰ ਦੀ ਕਮਾਈ ਦੁਆਰਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ, ਹਾਂਜੀ ਇਸੇ ਤਰ੍ਹਾਂ ਜਦ ਅਸੀਂ ਸ਼ਬਦ ਸੁਰ ਦੀ ਕਮਾਈ ਦੁਆਰਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਪ੍ਰਕਾਸ਼ ਅਤੇ ਨਿੱਘ ਨੂੰ ਮੰਨਣਾ ਜਾਂ ਵਾਂਝੇ ਰਹਿਣਾ ਸਾਡੇ ਮੁੱਢਲੇ ਯਤਨ ਅਥਵਾ ਸ਼ਬਦ ਸੁਰ ਦੀ ਕਮਾਈ ਉੱਤੇ ਨਿਰਭਰ ਹੈ। ਪ੍ਰਭੂ ਦੀਆਂ ਅਨੰਤ ਬਖਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲੱਭ ਅਤੇ ਵੱਡੀ ਦਾਤ ਸ਼ਬਦ ਹੀ ਹੈ। ਹਾਂਜੀ, ਬਹੁਤ ਧਿਆਨ ਦੇਣ ਯੋਗ ਗੱਲ ਹੈ। ਪ੍ਰਭੂ ਦੀਆਂ ਅਨੰਤ ਬਖਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲੱਭ ਅਤੇ ਵੱਡੀ ਦਾਤ ਸ਼ਬਦ ਹੀ ਹੈ। ਸ਼ਬਦ ਦੇ ਪ੍ਰਕਾਸ਼ ਨਾਲ ਹੀ ਸਾਰੇ ਦੈਵੀ ਗੁਣ ਅਤੇ ਸੁੱਖ ਆਦਿ ਸਹਿ ਸਵਾਏ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਸ਼ਬਦ ਦਾ ਅਨੁਭਵੀ ਪ੍ਰਕਾਸ਼ ਹੀ ਇਲਾਹੀ ਬਖਸ਼ਿਸ਼ ਦੀ ਨਿਸ਼ਾਨੀ, ਨਿਸ਼ਾਨ ਜਾਂ ਲੱਛਣ ਹੈ। ਰਾਮ ਦਾ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਇੱਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ। ਇੱਥੇ ਇੱਕ ਹਕੀਕਤ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਗੁਰੂ ਪਾਸੋਂ ਪ੍ਰਾਪਤ ਸ਼ਬਦ ਦੀ ਬਖਸ਼ਿਸ਼ ਅਤੇ ਹੋਰ ਅਨੇਕਾਂ ਦਾਤਾਂ ਨੂੰ ਜਗਿਆਸੂਆਂ ਦੀ ਕਾਲਨਾ ਨਾਲ ਨਹੀਂ ਤੋਲਿਆ ਜਾ ਸਕਦਾ। ਜੇ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਗੁਰੂ ਪਾਸੋਂ ਪ੍ਰਾਪਤ ਸ਼ਬਦ ਦੀਆਂ ਸ਼ਬਦ ਦੀ ਬਖਸ਼ਿਸ਼ ਅਤੇ ਹੋਰ ਅਨੇਕਾਂ ਦਾਤਾਂ ਨੂੰ ਜਗਿਆਸੂਆਂ ਦੀ ਕਾਲਨਾ ਨਾਲ ਨਹੀਂ ਤੋਲਿਆ ਜਾ ਸਕਦਾ। ਦੂਜੇ ਲਫ਼ਜ਼ਾਂ ਵਿੱਚ ਬਖਸ਼ਿਸ਼ ਦੇ ਸਾਹਮਣੇ ਜਗਿਆਸੂ ਦੀ ਕਾਲਨਾ ਜਾਂ ਕਮਾਈ ਨਾਮ ਮਾਤਰ ਹੀ ਹੁੰਦੀ ਹੈ। ਜਿਤਨੀ ਕੁ ਬਖਸ਼ਿਸ਼ ਦੀ ਉਮੀਦ ਜਾਂ ਆਸ ਰੱਖ ਕੇ ਜਗਿਆਸੂ ਆਪਣੀ ਪਰਮਾਰਥਕ ਕਾਲਨਾ ਜਾਂ ਯਤਨ ਕਰਦਾ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਗੁਰੂ ਵੱਲੋਂ ਬਖਸ਼ਾਂ ਪ੍ਰਦਾਨ ਹੁੰਦੀਆਂ ਹਨ। ਇਹਨਾਂ ਬਖਸ਼ਾਂ ਅਤੇ ਬਰਕਤਾਂ ਨੂੰ ਪ੍ਰਾਪਤ ਕਰਨ ਉਪਰੰਤ ਜਗਿਆਸੂ ਦੇ ਮਨ ਵਿੱਚ ਉਪਜੀ ਖੁਸ਼ੀ, ਆਨੰਦ ਅਤੇ ਸ਼ੁਕਰਾਨੇ ਨੂੰ ਸਤਿਗੁਰਾਂ ਨੇ ਨਿਹਾਲ ਲਫ਼ਜ਼ ਨਾਲ ਦਰਸਾਇਆ ਹੈ। ਗੁਰ ਕੈ ਸ਼ਬਦ ਹਰ ਨਦਰ ਨਿਹਾਲੇ। ਗਿਆਨ ਅੰਜਨ ਪਾਏ ਗੁਰ ਸ਼ਬਦੀ, ਨਦਰੀ ਨਦਰ ਮਿਲਾਏਂਦਾ। ਗੁਰ ਤੁੱਠੇ ਨਾਮ ਦ੍ਰਿੜਾਇਆ, ਹਮ ਕੀਏ ਸ਼ਬਦ ਨਿਹਾਲ। ਜਾਂ ਨਾਨਕ ਅਤੁੱਟ ਤਨ ਪਾਇਆ, ਹਰ ਨਾਮਾ ਹਰ ਤਨ ਮਾਲ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਾ ਮਾਤ, ਸਾਹਿਬ ਤੁੱਠੈ ਜੋ ਮਿਲੈ। ਨਦਰ ਨਿਹਾਲ ਦੀ ਭਾਵਕ ਗਹਿਰਾਈ ਨੂੰ ਸਮਝਣ ਲਈ ਮਾਂ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿ ਸਵਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ। ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਸਹਿ ਸਵਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ। ਪਰ ਜਦ ਕਦੀ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਭਾਵਨਾ ਨਾਲ ਮਾਂ ਨੂੰ ਰਿਝਾ ਲੈਂਦਾ ਹੈ, ਤਾਂ ਮਾਂ ਦੇ ਹਿਰਦੇ ਵਿੱਚ ਬੱਚੇ ਲਈ ਅਸਾਧਾਰਨ ਪਿਆਰ ਉਮੜ ਆਉਂਦਾ ਹੈ। ਇਸ ਤੀਬਰ ਮਾਂ ਪਿਆਰ ਦੇ ਬਲਬਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ ਅਥਵਾ ਜੁੱਸਾ ਪਿਘਲ ਕੇ ਉਬਲ ਕੇ ਉਸਦੀਆਂ ਅਨੋਖੀਆਂ ਹਰਕਤਾਂ ਵਿੱਚ ਜ਼ਾਹਿਰ ਹੁੰਦਾ ਹੈ, ਅਤੇ ਉਹ ਬੱਚੇ ਨੂੰ ਵਿਸ਼ੇਸ਼ ਢੰਗਾਂ ਨਾਲ ਲਾਲ ਲੜਾਉਂਦੀ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ। ਉਸਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇਸ਼ਾਵਾਂ ਅਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ ਅਤੇ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿਘਲ ਕੇ ਦੁੱਧ ਦਾ ਰੂਪ ਧਾਰ ਲੈਂਦਾ ਹੈ ਅਤੇ ਉਸਦੀਆਂ ਛਾਤੀਆਂ ਵਿੱਚੋਂ ਉਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੀ ਪ੍ਰੇਮ ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮੂਲੀ ਕੁਦਰਤ ਦੇ ਕ੍ਰਿਸ਼ਮੇ ਕਈ ਵਾਰ ਸਧਾਰਨ ਨਿਯਮਾਂ ਤੋਂ ਬਾਹਰ ਹੋ ਵਰਦੇ ਹਨ। ਠੀਕ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਹਾਂਜੀ ਠੀਕ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਜਦ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿ ਸਵਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ, ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੀ ਅਨੋਖੀ ਭੋਲੀ ਭਾਲੀ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਦੀ ਮਿਹਰ ਅਤੇ ਹਿਰਦਾ ਵੀ ਆਪਣੇ ਪਿਆਰੇ ਭਗਤ ਉੱਤੇ ਰੀਝ ਕੇ ਉਛਲਦਾ ਹੈ ਅਤੇ ਆਪਣੇ ਦਰੋਂ ਘਰੋਂ ਇਲਾਹੀ ਦਾਤਾਂ ਹਾਂਜੀ ਦਾਤਾਂ ਕਿਹੜੀਆਂ ਹਨ, ਨਾਮ ਪਿਰਮ ਪਿਆਲਾ ਅਤੇ ਸੇਵਾ ਆਦਿ ਦੇ ਹੋਰ ਅਨੇਕ ਮੂੰਹ ਮੰਗੀਆਂ ਦਾਤਾਂ ਦੇ ਖੁੱਲ੍ਹੇ ਖੱਬੇ ਬਖਸ਼ਦਾ ਹੈ। ਆਪਣੇ ਦਰੋਂ ਘਰੋਂ ਇਲਾਹੀ ਦਾਤਾਂ ਨਾਮ ਪਿਰਮ ਪਿਆਲਾ ਅਤੇ ਸੇਵਾ ਆਦਿ ਦੇ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਖੁੱਲ੍ਹੇ ਗੱਫੇ ਬਖਸ਼ਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਨਦਰੀ ਨਦਰ ਨਿਹਾਲ ਕਿਹਾ ਗਿਆ ਹੈ, ਜਿਸ ਦੀਆਂ ਗੁਰੂ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਈ ਗੁਰਦਾਸ ਜੀ ਹੀਰਾ ਹੁੰਡੀ ਅਤੇ ਬੋੜ ਦੇ ਬੀਜ ਦੀਆਂ ਮਿਸਾਲਾਂ ਦੇ ਕੇ ਦ੍ਰਿੜ ਕਰਾਉਂਦੇ ਹਨ ਕਿ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਨਾਲ ਜੋ ਬਰਕਤਾਂ ਅਤੇ ਬਖਸ਼ਾਂ ਸਤਿਗੁਰ ਪ੍ਰਦਾਨ ਕਰਦੇ ਹਨ, ਉਹਨਾਂ ਦਾ ਅੰਦਾਜ਼ਾ ਲਾਉਣਾ ਕਠਿਨ ਹੈ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਪਰਤ ਭੰਡਾਰ ਜੀ, ਜੈਸੇ ਬਰ ਵਾਧੇ ਹੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਈਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਹਿ ਬਿਧ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਜਾਣੀਏ ਮਹਾਤਮ ਗਏ ਹੀ ਹਰਦੁਆਰ ਜੀ। ਗੁਰਬਾਣੀ ਵਿੱਚ ਪੰਜ ਸ਼ਬਦ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫ਼ਜ਼ ਕੇਵਲ ਅਲੰਕਾਰ ਰੂਪ ਵਿੱਚ ਪ੍ਰੇਮਮਈ ਆਤਮਿਕ ਆਨੰਦ ਨੂੰ ਦਰਸਾਉਣ ਦਾ ਇੱਕ ਸੰਗੀਤਕ ਢੰਗ ਹੈ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਸ਼ ਕਰਨ ਜਾਂ ਸੁਰਤ ਵਿੱਚ ਸੁਣਨ ਨੂੰ ਹੀ ਅਨਹਦ ਨਾਦ ਮੰਨੀ ਬੈਠੇ ਹਨ। ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਹੀ ਪੰਜ ਸ਼ਬਦ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾ ਮਖਾ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਇਸ ਬਹੁਪੱਖੀ ਵਾਦ ਵਿਵਾਦ ਦੇ ਭੁਲੇਖੇ ਦਾ ਨਿਸਤਾਰਾ ਕਰਨ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ। ਸ਼ਬਦ ਦੀ ਕਮਾਈ ਤੋਂ ਪਹਿਲਾਂ ਸਾਡੇ ਮਨ ਚਿੱਤ ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਅਤੇ ਵਰਤਵਰਤਾਰਾ ਹੁੰਦਾ ਹੈ। ਹਾਂਜੀ ਸ਼ਬਦ ਦੀ ਕਮਾਈ ਤੋਂ ਪਹਿਲਾਂ ਸਾਡੇ ਮਨ ਚਿੱਤ ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਅਤੇ ਵਰਤਵਰਤਾਰਾ ਹੁੰਦਾ ਹੈ। ਵਿਕਾਰੀ ਮਨ ਵਿੱਚੋਂ ਨੀਵੇਂ ਖਿਆਲਾਂ ਅਤੇ ਬਲਬਲੇ ਆਪਣੇ ਆਪ ਅਚਨਚੇਤ ਅਤੇ ਸੁੱਤੇ ਸਿੱਧ ਹੀ ਫੁਹਾਰੇ ਜਾਂ ਚਸ਼ਮੇ ਵਾਂਗ ਲਗਾਤਾਰ ਫੁੱਟਦੇ ਰਹਿੰਦੇ ਹਨ ਅਤੇ ਮਨੁੱਖ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਨਾਂ ਨੀਵੇਂ ਫੁਰਨਿਆਂ ਨੂੰ ਕੇਵਲ ਮਨੁੱਖ ਹੀ ਆਪਣੀ ਸੁਰਤ ਵਿੱਚ ਚੁੱਪ ਚੁੱਪੀ 'ਤੇ ਅਨੁਭਵ ਕਰਦਾ ਹੈ, ਪਰ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰੂ ਕਿਰਪਾ ਸਦਕਾ ਉਸਦੇ ਮਨ ਵਿੱਚੋਂ ਉਪਜੇ ਨੀਵੇਂ ਫੁਰਨਿਆਂ 'ਤੇ ਬਲਬਲਿਆਂ ਦੀ ਥਾਂ ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਕ ਖੇੜਾ ਪਾਣਾ ਆਦਿ ਅਨੇਕਾਂ ਦੈਵੀ ਗੁਣਾਂ ਦੇ ਖਿਆਲ ਬਲਬਲੇ ਫੁਰਨੇ 'ਤੇ ਵਿਚਾਰ ਚਸ਼ਮੇ ਜਾਂ ਫੁਹਾਰੇ ਵਾਂਗ ਉਸਦੀ ਸੁਰਤ ਜਾਂ ਜ਼ਮੀਰ ਵਿੱਚ ਆਪਣੇ ਆਪ ਲਗਾਤਾਰ ਉਪਜਦੇ ਰਹਿੰਦੇ ਹਨ। ਹਾਂਜੀ, ਜਦੋਂ ਜਗਿਆਸੂ ਸਾਧ ਸੰਗ ਵਿੱਚ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰੂ ਕਿਰਪਾ ਸਦਕਾ ਉਸਦੇ ਮਨ ਵਿੱਚੋਂ ਉਪਜੇ ਨੀਵੇਂ ਫੁਰਨਿਆਂ 'ਤੇ ਬਲਬਲਿਆਂ ਦੀ ਥਾਂ ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਕ ਖੇੜਾ ਪਾਣਾ ਆਦਿ ਅਨੇਕਾਂ ਦੈਵੀ ਗੁਣਾਂ ਦੇ ਖਿਆਲ ਬਲਬਲੇ ਫੁਰਨੇ 'ਤੇ ਵਿਚਾਰ ਚਸ਼ਮੇ ਜਾਂ ਫੁਹਾਰੇ ਵਾਂਗ ਉਸਦੀ ਸੁਰਤ ਜਾਂ ਜ਼ਮੀਰ ਵਿੱਚ ਆਪਣੇ ਆਪ ਲਗਾਤਾਰ ਉਪਜਦੇ ਰਹਿੰਦੇ ਹਨ। ਇਸ ਤਰ੍ਹਾਂ ਸੁਰਤ ਵਿੱਚ ਸ਼ਬਦ ਕਈ ਤਰੰਗਾਂ ਰੰਗਾਂ ਰੂਪਾਂ ਵਿੱਚ ਪ੍ਰਕਾਸ਼ 'ਤੇ ਪ੍ਰਵਿਰਤ ਹੁੰਦਾ ਹੈ। ਇਹਨਾਂ ਅੰਦਰੂਨੀ ਆਤਮਕ ਖਿਆਲਾਂ ਬਲਬਲਿਆਂ ਅਤੇ ਪ੍ਰੇਮ ਸਵੈਪਨਾਂ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ ਹੈ। ਹਾਂਜੀ, ਅਨਹਦ ਸ਼ਬਦ ਜਾਂ ਪੰਚ ਸ਼ਬਦ ਦਾ ਖੁਲਾਸਾ ਹੋਇਆ। ਇਹਨਾਂ ਅੰਦਰੂਨੀ ਆਤਮਕ ਖਿਆਲਾਂ ਬਲਬਲਿਆਂ ਅਤੇ ਪ੍ਰੇਮ ਸਵੈਪਨਾਂ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਵੇਂ ਪਹਿਲੀ ਹਾਲਤ ਵਿੱਚ ਨੀਵੇਂ ਖਿਆਲਾਂ ਅਤੇ ਬਲਬਲਿਆਂ ਨੂੰ ਪੈਦਾ ਕਰਨ ਲਈ ਕੋਈ ਉਚੇਚਾ ਉੱਦਮ, ਜ਼ੋਰ ਜਾਂ ਸਾਧਨਾ ਨਹੀਂ ਕਰਨੀ ਪੈਂਦੀ, ਇਵੇਂ ਹੀ ਸ਼ਬਦ ਸੁਰ ਦੇ ਮੇਲ ਹੋਣ 'ਤੇ ਦੈਵੀ ਖਿਆਲਾਂ ਬਲਬਲਿਆਂ ਅਤੇ ਪ੍ਰੇਮ ਸਵੈਪਨਾਂ ਦੀਆਂ ਤਰੰਗਾਂ ਆਪਣੇ ਆਪ ਹੀ ਸੁਰਤ ਵਿੱਚ ਉਭਦੀਆਂ ਅਤੇ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਅਤੇ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਇਸੇ ਨੂੰ ਹੀ ਅਜੱਪਾ ਜਾਪ, ਅਨਹਦ ਸ਼ਬਦ, ਪੰਚ ਸ਼ਬਦ, ਮਨਮਦੇ ਹਰ ਹਰ ਰਾਵਣਾ, ਪਿਰਮ ਪਿਆਲਾ, ਚੁੱਪ ਚਬੋਲਾ, ਅਨਹਦ ਧੁਨੀ, ਗੋਬਿੰਦ ਗੱਜਿਆ ਕਿਹਾ ਗਿਆ ਹੈ। ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ ਗੁਰੂ ਪ੍ਰੇਮ ਹੀ ਹੁੰਦਾ ਹੈ। ਹਾਂਜੀ, ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ ਗੁਰੂ ਪ੍ਰੇਮ ਹੀ ਹੁੰਦਾ ਹੈ। ਇਸ ਲਈ ਇਹਨਾਂ ਵਿੱਚ ਦਿਖਾਵੇ ਜਾਂ ਹਉਮੈ ਦੀ ਅੰਸ਼ ਲੇਸ ਮਾਤਰ ਵੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ 'ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਵਲੀਨ ਕਰਕੇ ਪੰਚ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ। ਹਾਂਜੀ, ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਵਲੀਨ ਕਰਕੇ ਪੰਜ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ ਅਤੇ ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ, ਦੈਵੀ ਭਾਵਨਾਵਾਂ ਜਾਂ ਅਨਹਦ ਸ਼ਬਦ ਵਿੱਚ ਲਵਲੀਨ ਹੋ ਕੇ ਮਸਤ ਰਹਿੰਦਾ ਹੈ। ਸ਼ਬਦ ਸੁਰਤ ਵਿੱਚ ਸ਼ਬਦ ਸੁਰਤ ਲਿਵ ਸਾਧ ਸੰਗ ਪੰਜ ਸ਼ਬਦ ਇੱਕ ਸ਼ਬਦ ਸਮਲਾਏ, ਰਾਗ ਨਾਦ ਲੱਖ ਸ਼ਬਦ ਲੱਖ ਭਾਖਿਆ ਭਾਉ ਸੁਭਾਏ ਅਲਾਏ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਗੁਰਮੁਖ ਸੁਣਨਾ ਸੁਰਤ ਕਰ ਪੰਚ ਸ਼ਬਦ ਗੁਰ ਸ਼ਬਦ ਅਲਾਪੈ, ਪੰਚ ਸ਼ਬਦ ਗੁਰ ਸ਼ਬਦ ਲਿਵ ਪੰਜੂ ਪੰਜੇ ਪੰਜੀ ਲਾਣੇ, ਪੰਜ ਸ਼ਬਦ ਧੁਨ ਘਾਰ ਧੁਨ ਤੈ ਬਾਜੇ ਸ਼ਬਦ ਨਿਸ਼ਾਨ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਨਾਲ ਜਗਿਆਸੂ ਨੂੰ ਗੁਰੂ ਘਰ ਤੋਂ ਨਗਦੋ ਨਗਦੀ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਹਾਂਜੀ, ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਨਾਲ ਜਗਿਆਸੂ ਨੂੰ ਗੁਰੂ ਘਰ ਤੋਂ ਨਗਦੋ ਨਗਦੀ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਬਰਕਤਾਂ ਜਾਂ ਦਾਤਾਂ ਨੂੰ ਇਉਂ ਦਰਸਾਇਆ ਜਾਂਦਾ ਹੈ, ਜਿਤਨੇ ਵੀ ਦੁੱਖ ਕਲੇਸ਼ ਮਨੁੱਖ ਭੋਗਦਾ ਹੈ ਉਹ ਸਭ ਨੀਵੇਂ ਖਿਆਲਾਂ ਅਤੇ ਕਰਮਾਂ ਤੋਂ ਉਪਜਦੇ ਹਨ। ਜਿਤਨੇ ਵੀ ਦੁੱਖ ਕਲੇਸ਼ ਮਨੁੱਖ ਭੋਗਦਾ ਹੈ ਉਹ ਸਭ ਨੀਵੇਂ ਖਿਆਲਾਂ ਅਤੇ ਕਰਮਾਂ ਤੋਂ ਉਪਜਦੇ ਹਨ। ਸ਼ਬਦ ਦੀ ਕਮਾਈ ਦੁਆਰਾ ਜਗਿਆਸੂ ਮਾਇਕੀ ਦੁੱਖ ਸੁੱਖ ਤੋਂ ਉੱਚਾ ਉੱਠ ਕੇ ਕਦੀ ਕਦੀ ਛਿਨ ਭਰ ਆਤਮਿਕ ਸੁੱਖ ਦੀ ਝਲਕ ਮਹਿਸੂਸ ਜਾਂ ਅਨੁਭਵ ਕਰਦਾ ਹੈ। ਉਸ ਛਿਨ ਪਲ ਆਤਮਿਕ ਸੁੱਖ ਦੇ ਰਸ ਦੀ ਯਾਦ ਉਸ ਨੂੰ ਮੁੜ ਮੁੜ ਸ਼ਬਦ ਦੀ ਕਮਾਈ ਵੱਲ ਪ੍ਰੇਰਦੀ ਹੈ। ਸ਼ਬਦ ਦਾ ਅੰਤਰਮੁਖੀ ਅਭਿਆਸ ਕਰਨ ਨਾਲ ਮਨ ਵਿੱਚ ਸ਼ਬਦ ਦੀ ਅਨੁਭਵੀ ਵਿਚਾਰ ਉਪਜਦੀ ਰਹਿੰਦੀ ਹੈ, ਜਿਸ ਕਰਕੇ ਮਨ ਵਿੱਚ ਚਿੰਤਾ ਅੰਦੇਸ਼ਾ ਆਦਿ ਮਾਇਕੀ ਫੁਰਨੇ ਨਹੀਂ ਉਪਜਦੇ ਅਤੇ ਜਗਿਆਸੂ ਦਾ ਮਨ ਕਿਸੇ ਅਨੂਠੇ ਆਤਮਿਕ ਰਸ ਦੀ ਤਾਰ ਦੀ ਖਿੱਚ ਮਹਿਸੂਸ ਕਰਦਾ ਹੋਇਆ ਸ਼ਬਦ ਸੁਰ ਦੀ ਕਮਾਈ ਵੱਲ ਪ੍ਰੇਰਿਆ ਜਾਂਦਾ ਹੈ। ਆਮ ਤੌਰ 'ਤੇ ਈਰਖਾ ਦਵੈਤ ਕਾਮਾਦਿਕ ਦੇ ਪਰਿਵਾਰ ਹੇਠ ਪ੍ਰਭਾਵ ਹੇਠ ਮਨੁੱਖ ਦੀ ਮੱਤ ਬੁੱਧੀ ਅਤੇ ਅੰਤਸ਼ਕਰਨ ਪ੍ਰਿਸ਼ਟਿਆ ਜਾਂਦਾ ਹੈ। ਹਾਂਜੀ, ਆਮ ਤੌਰ 'ਤੇ ਈਰਖਾ ਦਵੈਤ ਕਾਮਾਦਿਕ ਦੇ ਪ੍ਰਭਾਵ ਹੇਠ ਮਨੁੱਖ ਦੀ ਮੱਤ ਬੁੱਧੀ ਅਤੇ ਅੰਤਸ਼ਕਰਨ ਪ੍ਰਿਸ਼ਟਿਆ ਜਾਂਦਾ ਹੈ ਜਾਂ ਸਵਾਰਥੀ ਹੋ ਜਾਂਦਾ ਹੈ ਅਤੇ ਮਨੁੱਖ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਹੈ। ਦੂਜੇ ਪਾਸੇ ਪ੍ਰਕਾਸ਼ ਰੂਪ ਸ਼ਬਦ ਦੁਆਰਾ ਮਨੁੱਖ ਦੀ ਮੱਤ ਅਤੇ ਬੁੱਧੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਵਿੱਚ ਘੜੀ ਜਾਂਦੀ ਹੈ ਅਤੇ ਉਹੀ ਮੱਤ ਅਤੇ ਬੁੱਧੀ ਆਤਮਕ ਗਿਆਨ ਦੇ ਉਤਸ਼ਾਹ ਨਾਲ ਭਰਪੂਰ ਹੋਣ ਕਰਕੇ ਨਿਸ਼ਕਾਮ ਸੇਵਾ ਅਤੇ ਪਰਉਪਕਾਰ ਵਾਲੇ ਪਾਸੇ ਲੱਗ ਜਾਂਦੀ ਹੈ। ਅਨੇਕਾਂ ਜਨਮਾਂ ਵਿੱਚ ਦੀ ਗੁਜ਼ਰਦਿਆਂ ਅਤੇ ਇਸ ਜਨਮ ਦੀ ਕੁਸੰਗਤ ਦੇ ਪ੍ਰਭਾਵ ਵਿੱਚ ਮਨੁੱਖ ਭਰਮ ਭੁਲਾਵੇ ਦੀ ਮਾਇਕੀ ਕਾਲ ਕੋਠੜੀ ਜਾਂ ਅਗਿਆਨਤਾ ਦੇ ਘੋਰ ਅੰਧਕਾਰ ਵਿੱਚ ਵਿਚਰਦਾ ਹੈ, ਪਰ ਗੁਰ ਸ਼ਬਦ ਦੇ ਅਨੁਭਵੀ ਗਿਆਨ ਦੁਆਰਾ ਇਹ ਸਾਰਾ ਮਾਇਕੀ ਜਗਤ ਧੂੰਏ ਦੇ ਪਹਾੜ ਵਾਂਗ ਨਜ਼ਰ ਆਉਂਦਾ ਹੈ। ਹਾਂਜੀ, ਗੁਰ ਸ਼ਬਦ ਦੇ ਅਨੁਭਵੀ ਗਿਆਨ ਦੁਆਰਾ ਇਹ ਸਾਰਾ ਮਾਇਕੀ ਜਗਤ ਧੂੰਏ ਦੇ ਪਹਾੜ ਵਾਂਗ ਨਜ਼ਰ ਆਉਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਉੱਡ ਜਾਂਦਾ ਹੈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਅੰਧਿਆਰੇ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਬ ਲਾਗੇ। ਮਾਇਕੀ ਭਰਮ ਭੁਲਾਵੇ ਅੰਦਰ ਮਨੁੱਖ ਅਨੇਕਾਂ ਦੁੱਖਾਂ ਕਲੇਸ਼ਾਂ ਅਤੇ ਚਿੰਤਾ ਫਿਕਰ ਵਿੱਚ ਸਹਿਮਿਆ ਰਹਿੰਦਾ ਹੈ। ਮਾਇਕੀ ਭਰਮ ਭੁਲਾਵੇ ਵਿੱਚ ਸ਼ਬਦ ਦੇ ਅਨੁਭਵੀ ਪ੍ਰਕਾਸ਼ ਵਿੱਚ ਮਾਇਕੀ ਭਰਮ ਅੰਧੇਰਾ ਮਿਟ ਜਾਂਦਾ ਹੈ ਅਤੇ ਜਗਿਆਸੂ ਆਤਮਿਕ ਆਨੰਦਮਈ ਜ਼ਿੰਦਗੀ ਬਤੀਤ ਕਰਦਾ ਹੈ। ਗੁਰ ਕਾ ਸ਼ਬਦ ਵਸੈ ਮਨ ਜਾਂ ਕਹਿ, ਦੁੱਖ ਦਰਦ ਭ੍ਰਮਤਾ ਕਾ ਭਾਗੈ। ਸ਼ਬਦ ਵਿਚਾਰ ਭਰਮ ਭਉ ਭੰਜਨ, ਅਵਰ ਨਾ ਜਾਣਿਆ ਦੂਜਾ। ਸੱਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਮਨੁੱਖੀ ਮਨ ਤ੍ਰੈਗੁਣੀ ਮਾਇਆ ਦੇ ਬਿਸਮਾਦ ਵਿੱਚ ਸੁੱਤਾ ਰਹਿੰਦਾ ਹੈ। ਮਨੁੱਖੀ ਮਨ ਤ੍ਰੈਗੁਣੀ ਮਾਇਆ ਦੇ ਬਿਸਮਾਦ ਵਿੱਚ ਸੁੱਤਾ ਰਹਿੰਦਾ ਹੈ। ਇਸ ਨੂੰ ਗੁਰਬਾਣੀ ਵਿੱਚ ਔਥਾੜਾ ਜਾਂ ਔਥਾਰਾ ਜਾਂ ਦਬਾਬ ਵਾਲੀ ਨੀਂਦ ਵੀ ਕਿਹਾ ਗਿਆ ਹੈ। ਸ਼ਬਦ ਸੁਰ ਦੀ ਕਮਾਈ ਨਾਲ ਜਗਿਆਸੂ ਸਹਿ ਸਵਾਏ ਆਤਮਕ ਜਾਗ ਵਿੱਚ ਆ ਜਾਂਦਾ ਹੈ। ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ, ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ। ਤਸਕਰ ਚੋਰ ਨ ਲਾਗੇ ਤਾਂ ਕੋ, ਧੁਨ ਉਪਜੈ ਸ਼ਬਦ ਜਗਾਇਆ। ਧਾਰਮਿਕ ਖੇਤਰ ਦੇ ਬਹੁਤ ਸਾਰੇ ਜਗਿਆਸੂ ਵੇਖਾ ਵੇਖੀ ਦੁਬਦਾ ਵਿੱਚ ਅਨੇਕਾਂ ਫੋਕੇ ਰਸਮੀ ਕਰਮ ਕਾਂਡਾਂ ਦੇ ਰਚਨ ਨਾਲ ਪਾਣੀ ਹੀ ਰਿੜਕਦੇ ਰਹਿੰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਮੋਟੀ ਬਿਰਤੀ ਚੰਗੇ ਮਾੜੇ ਸੱਚ ਝੂਠ ਆਦਿ ਦਾ ਨਿਸਤਾਰਾ ਜਾਂ ਫੈਸਲਾ ਕਰਨ ਤੋਂ ਅਸਮਰੱਥ ਹੁੰਦੀ ਹੈ। ਪਰ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਦੀ ਹੰਸ ਬਿਰਤੀ ਹੋ ਜਾਂਦੀ। ਹਾਂਜੀ, ਪਰ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਦੀ ਹੰਸ ਬਿਰਤੀ ਹੋ ਜਾਂਦੀ ਹੈ ਅਤੇ ਉਹ ਸੱਚ ਝੂਠ ਦਾ ਨਿਰਣਾ ਕਰਨ ਯੋਗ ਹੋ ਜਾਂਦਾ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚ ਹੈ ਸ਼ਬਦ ਨਵੇਰਾ, ਸਾਚ ਸੁੱਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇਰੋ। ਸਾਰੇ ਸੰਸਾਰ ਦਾ ਧਾਰਮਿਕ ਗਿਆਨ ਅਤੇ ਵਿਗਿਆਨ ਮਾਇਆ ਦੇ ਤਿੰਨਾਂ ਗੁਣਾਂ ਤੱਕ ਹੀ ਸੀਮਤ ਹੈ। ਸਾਰੇ ਸੰਸਾਰ ਦਾ ਧਾਰਮਿਕ ਗਿਆਨ ਅਤੇ ਵਿਗਿਆਨ ਮਾਇਆ ਦੇ ਤਿੰਨਾਂ ਗੁਣਾਂ ਤੱਕ ਹੀ ਸੀਮਤ ਹੈ। ਧਾਰਮਿਕ ਗਿਆਨ ਉੱਤੇ ਨਿੱਜੀ ਉਕਤੀਆਂ ਜੁਗਤੀਆਂ ਸਿਆਣਪਾਂ ਦੀ ਪਾਣ ਜਾਂ ਰੰਗਤ ਚੜ੍ਹੀ ਹੋਣ ਕਰਕੇ ਜਗਿਆਸੂ ਦੀ ਜ਼ਿੰਦਗੀ ਵਿੱਚ ਉਚੇਰਾ ਅਤੇ ਚੰਗੇਰਾ ਪਰਿਵਰਤਨ ਨਹੀਂ ਆਉਂਦਾ। ਦੂਜੇ ਪਾਸੇ ਵਿਗਿਆਨ ਕੇਵਲ ਕੁਦਰਤ ਦੇ ਛਿੱਲਣਾਂ ਦੇ ਅਧਿਐਨ ਵਿੱਚ ਹੀ ਸੰਤੁਸ਼ਟ ਹੈ, ਪਰ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ ਅਧਿਆਤਮਿਕ ਤੱਤ ਗਿਆਨ ਕੇਵਲ ਗੁਰ ਸ਼ਬਦ ਦੀ ਅਨੁਭਵੀ ਵਿਚਾਰ ਅਤੇ ਕਮਾਈ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਚੀਨੇ ਗਿਆਨ ਧਿਆਨ ਧਨ ਸੱਚੋ ਏਕ ਸ਼ਬਦ ਲਿਵ ਲਾਵੈ, ਗਿਆਨ ਅੰਜਨ ਪਾਏ ਗੁਰ ਸ਼ਬਦ ਦੀ ਨਦਰੀ ਨਦਰ ਮਿਲਾਏਂਦਾ। ਅਨੁਭਵੀ ਗਿਆਨ ਦਾ ਅੰਤਰੀਪ ਤਜਰਬਾ ਨਾ ਹੋਣ ਕਾਰਨ, ਹਾਂਜੀ ਅਨੁਭਵੀ ਗਿਆਨ ਦਾ ਅੰਤਰੀਪ ਤਜਰਬਾ ਨਾ ਹੋਣ ਕਾਰਨ ਸਧਾਰਨ ਇਨਸਾਨ ਸੰਸਾਰਕ ਅਤੇ ਧਾਰਮਿਕ ਪੱਖ ਤੋਂ ਦੂਰ ਦ੍ਰਿਸ਼ਟੀ ਨਹੀਂ ਰੱਖਦਾ। ਉਹ ਜੀਵਨ ਦੇ ਹਰ ਮੋੜ 'ਤੇ ਗਲਤ ਕਦਮ ਪੁੱਟ ਕੇ ਬਾਅਦ ਵਿੱਚ ਦੁਖਦਾਈ ਨਤੀਜੇ ਭੁਗਤਦਾ ਹੈ। ਸਤਿਗੁਰਾਂ ਦੀ ਬਾਣੀ ਵਿੱਚ ਦਰਸਾਈ ਜੀਵਨ ਸੇਧ ਪਰਖੀ ਅਤੇ ਅਜਮਾਈ ਹੋਈ ਸੱਚਾਈ ਹੈ। ਇਸ ਲਈ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਦਿਵ ਦ੍ਰਿਸ਼ਟੀ ਪ੍ਰਾਪਤ ਹੋਣ ਜਾਣ ਕਾਰਨ ਉਸਦੇ ਸੰਸਾਰਕ, ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਘਰੇਲੂ ਕਰਮ ਕਿਰਿਆ ਸਾਰੇ ਸੰਸਾਰ ਲਈ ਸੁਖਦਾਈ ਅਤੇ ਆਦਰਸ਼ਨੀਏ ਹੁੰਦੇ ਜਾਂਦੇ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ। ਪਿਛਲੇ ਜਨਮ ਦੇ ਸੰਸਕਾਰਾਂ ਅਤੇ ਮੌਜੂਦਾ ਜ਼ਹਿਰੀਲੇ ਵਾਤਾਵਰਣ ਦੇ ਪ੍ਰਭਾਵ ਵਿੱਚ ਇਨਸਾਨ ਆਪਣੀਆਂ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਮਲੀਨ ਕਿਸਮ ਦੀ ਸੰਗਤ, ਮਨੋਰੰਜਨ, ਸਾਹਿਤ ਆਦਿ ਵਿੱਚ ਸੁੱਤੇ ਸਿੱਧ ਪ੍ਰਵਿਰਤ ਰਹਿੰਦਾ ਹੈ। ਪਿਛਲੇ ਜਨਮ ਦੇ ਸੰਸਕਾਰਾਂ ਅਤੇ ਮੌਜੂਦਾ ਜ਼ਹਿਰੀਲੇ ਵਾਤਾਵਰਣ ਦੇ ਪ੍ਰਭਾਵ ਵਿੱਚ ਇਨਸਾਨ ਆਪਣੀਆਂ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਮਲੀਨ ਕਿਸਮ ਦੀ ਸੰਗਤ, ਮਨੋਰੰਜਨ, ਸਾਹਿਤ ਆਦਿ ਵਿੱਚ ਸੁੱਤੇ ਸਿੱਧ ਪ੍ਰਵਿਰਤ ਰਹਿੰਦਾ ਹੈ। ਪਰ ਜਦੋਂ ਗੁਰੂ ਕਿਰਪਾ ਸਦਕਾ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦਾ ਰਸ ਅਤੇ ਮਿਠਾਸ ਚੱਖਦਾ ਹੈ ਤਾਂ ਉਹ ਸੁੱਤੇ ਸਿੱਧ ਅਤੇ ਸਹਿਜੇ ਹੀ ਨੀਵੀਂ ਕਿਸਮ ਦੀ ਮਨੁੱਖੀ, ਕਿਤਾਬੀ ਅਤੇ ਖਿਆਲੀ ਸੰਗਤ ਤੋਂ ਅਲਿਪਤ ਰਹਿ ਕੇ ਦੈਵੀ ਮੰਡਲ ਅੰਦਰ ਵਿਚਰਨ ਦੀ ਜੁਗਤ ਸਿੱਖ ਲੈਂਦਾ ਹੈ। ਸਦਾ ਅਲਿਪਤ ਰਹਿ ਗੁਰ ਸ਼ਬਦ ਦੀ ਸੱਚੇ ਸਿਉਂ ਚਿੱਤ ਲਾਏਂਦਾ। ਅਸਲ ਵਿੱਚ ਗਿਆਨ ਅਤੇ ਕਰਮ ਇੰਦਰੇ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਅਸਲ ਵਿੱਚ ਗਿਆਨ ਅਤੇ ਕਰਮ ਇੰਦਰੇ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਇਸ ਲਈ ਅਚਨਚੇਤ ਹੀ ਸਾਡੇ ਕੋਲੋਂ ਅਨੇਕਾਂ ਮਾਨਸਿਕ ਅਤੇ ਸਰੀਰਕ ਪਾਪ ਹੁੰਦੇ ਰਹਿੰਦੇ ਹਨ। ਪਰ ਸ਼ਬਦ ਦੀ ਕਮਾਈ ਕਰਨ ਨਾਲ ਜੀਵਨ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਪਿਛਲੇ ਅਤੇ ਇਸ ਜਨਮ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸ਼ਬਦ ਦੀ ਕਮਾਈ ਕਰਨ ਨਾਲ ਪਿਛਲੇ ਅਤੇ ਇਸ ਜਨਮ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰਬਾਣੀ ਦੀ ਪੰਗਤੀ ਮਾਇਆ ਵਿਆਪਤ ਬਹੁ ਪ੍ਰਕਾਰੀ ਅਨੁਸਾਰ ਅਨੇਕਾਂ ਰੰਗਾਂ ਵਾਲੀ ਮੋਹਣੀ ਮਾਇਆ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਕੇ ਇਸ ਅੰਦਰ ਆਸਾ ਅਤੇ ਤ੍ਰਿਸ਼ਨਾ ਦੀ ਅੱਗ ਵਧਾਉਂਦੀ ਰਹਿੰਦੀ ਹੈ, ਜਿਸ ਕਰਕੇ ਆਪਣੀਆਂ ਇਛਾਵਾਂ ਨੂੰ ਪੂਰੀਆਂ ਕਰਨ ਲਈ ਜੀਵ ਅੰਦਰ ਮਾਨਸਿਕ ਤਣਾਓ ਵੀ ਵੱਧਦਾ ਜਾਂਦਾ ਹੈ। ਇਸ ਭਿਆਨਕ ਘੁੰਮਣ ਘੇਰ ਜਾਂ ਅਗਨ ਸੋਕ ਸਾਗਰ ਵਿੱਚੋਂ ਕੇਵਲ ਸ਼ਬਦ ਦੀ ਕਮਾਈ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ। ਗੁਰ ਸ਼ਬਦ ਦਾ ਬਾਰੰਬਾਰ ਅਭਿਆਸ ਹੀ ਬਚਿੱਤਰ ਰੰਗ ਬਿਰੰਗੀ ਮਾਇਕੀ ਭੁੱਖ ਨੂੰ ਸ਼ਾਂਤ ਕਰ ਸਕਦਾ ਹੈ। ਹਾਂਜੀ, ਗੁਰ ਸ਼ਬਦ ਦਾ ਬਾਰੰਬਾਰ ਅਭਿਆਸ ਹੀ ਬਚਿੱਤਰ ਰੰਗ ਬਿਰੰਗੀ ਮਾਇਕੀ ਭੁੱਖ ਨੂੰ ਸ਼ਾਂਤ ਕਰ ਸਕਦਾ ਹੈ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਹਉਮੈ ਮਾਰ ਤ੍ਰਿਸ਼ਨਾ ਅਗਰ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ। ਅਤੇ ਅਧਿਆਤਮਿਕ ਵਿਸਮਾਦ ਤ੍ਰੈਗੁਣੀ ਮਾਇਕੀ ਮੰਡਲ ਤੋਂ ਪਰੇ ਦੀ ਖੇਡ ਹੈ। ਇਸ ਲਈ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਵਿਚਰਨ ਵਾਲੇ ਦਾਰਸ਼ਨਿਕ, ਲਿਖਾਰੀ, ਕਵੀ ਅਤੇ ਕਲਾਕਾਰ ਆਦਿ ਆਪਣੀਆਂ ਰਚਨਾਵਾਂ ਵਿੱਚ ਰੱਬੀ ਵਿਸਮਾਦ ਦੀ ਅਨੁਭਵਤਾ ਨਹੀਂ ਕਰਾ ਸਕਦੇ। ਰੱਬੀ ਅਤੇ ਆਨੰਦੀ ਵਿਸਮਾਦ ਦੀ ਅਨੁਭਵਤਾ ਕੇਵਲ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਉਤਪੁੱਜ ਚਲਤ ਕੀਆ ਸਿਰ ਕਰਤੈ ਵਿਸਮਾਦ ਸ਼ਬਦ ਦਿਖਾਏਂਦਾ, ਤਾਂ ਕਾ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏਂਦਾ। ਧਰਮ ਧਾਰਨ ਕਰਕੇ ਆਪਣੀਆਂ ਆਤਮਿਕ ਤਰੱਕੀ ਲਈ ਜਗਿਆਸੂ ਅਨੇਕਾਂ ਸਾਧਨਾਵਾਂ ਜਿਹਾ ਕਿ ਜਪ ਤਪ ਤੀਰਥ ਕਰਮ ਕਾਂਡ ਸੰਜਮ ਆਦਿ ਅਪਣਾਉਂਦਾ ਹੈ। ਪਰ ਇਹਨਾਂ ਸਭ ਲੰਬੀਆਂ ਅਤੇ ਕਠਿਨ ਸਾਧਨਾਵਾਂ ਦੁਆਰਾ ਵੀ ਉਸਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਹਾਂਜੀ, ਧਰਮ ਧਾਰਨ ਕਰਕੇ ਆਪਣੀ ਆਤਮਿਕ ਤਰੱਕੀ ਲਈ ਜਗਿਆਸੂ ਅਨੇਕਾਂ ਸਾਧਨਾਵਾਂ ਜਿਹਾ ਕਿ ਜਪ ਤਪ ਤੀਰਥ ਕਰਮ ਕਾਂਡ ਸੰਜਮ ਆਦਿ ਅਪਣਾਉਂਦਾ ਹੈ, ਪਰ ਇਹਨਾਂ ਸਭ ਲੰਬੀਆਂ ਅਤੇ ਕਠਿਨ ਸਾਧਨਾਵਾਂ ਦੁਆਰਾ ਵੀ ਉਸਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਇਸ ਲਈ ਸਤਿਗੁਰਾਂ ਨੇ ਜਗਿਆਸੂ ਦੀ ਅਧਿਆਤਮਿਕ ਤਰੱਕੀ ਲਈ ਸ਼ਬਦ ਦੀ ਕਮਾਈ ਨੂੰ ਸਭ ਤੋਂ ਉੱਤਮ ਜਪ ਤਪ ਤੀਰਥ ਸੰਜਮ ਆਦਿ ਦੱਸਿਆ ਹੈ। ਅੰਤਰ ਜਪ ਤਪ ਸੰਜਮੋ ਗੁਰ ਸ਼ਬਦ ਦੀ ਜਪ ਹੈ, ਸਗਲੇ ਕਰਮ ਧਰਮ ਸੁੱਚ ਸੰਜਮ ਜਪ ਤਪ ਤੀਰਥ ਸ਼ਬਦ ਬਸੇ। ਗੁਰਬਾਣੀ ਦੀ ਪੰਗਤੀ ਗੁਰ ਕੈ ਸ਼ਬਦ ਰਿਹਾ ਭਰਪੂਰੇ ਅਨੁਸਾਰ ਪ੍ਰਭੂ ਸ਼ਬਦ ਦੁਆਰਾ ਸਾਡੇ ਹਿਰਦੇ ਤੇ ਸਾਰੀ ਕਾਇਨਾਤ ਵਿੱਚ ਵਿਆਪਕ ਹੈ ਅਤੇ ਸ਼ਬਦ ਦੀ ਕਮਾਈ ਦੁਆਰਾ ਹੀ ਉਸਦੀ ਹੋਂਦ ਅਥਵਾ ਨੇੜਤਾ ਜਾਂ ਸਮੀਪਤਾ ਮਹਿਸੂਸ ਕੀਤੀ ਜਾ ਸਕਦੀ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਜਲ ਥਲ ਮਈਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਅਜੋਕੇ ਪਰਮਾਰਥਕ ਗਿਆਨ ਵਿਗਿਆਨ ਅਤੇ ਫਿਲੋਸਫੀਆਂ ਦੁਆਰਾ ਮਨੁੱਖ ਦਾ ਜੀਵਨ ਸ਼ਾਂਤਪੂਰਵਕ ਅਤੇ ਸਦਾਚਾਰਕ ਬਣਨ ਦੀ ਬਜਾਏ ਸਗੋਂ ਹੋਰ ਵੀ ਨੀਵਾਂ ਅਤੇ ਮਲੀਨ ਹੋ ਰਿਹਾ ਹੈ। ਅਜੋਕੇ ਪਦਾਰਥਕ ਗਿਆਨ ਵਿਗਿਆਨ ਅਤੇ ਫਿਲੋਸਫੀਆਂ ਦੁਆਰਾ ਮਨੁੱਖ ਦਾ ਜੀਵਨ ਸ਼ਾਂਤਪੂਰਵਕ ਅਤੇ ਸਦਾਚਾਰਕ ਬਣਨ ਦੀ ਬਜਾਏ ਸਗੋਂ ਹੋਰ ਵੀ ਨੀਵਾਂ ਅਤੇ ਮਲੀਨ ਹੋ ਰਿਹਾ ਹੈ। ਪ੍ਰਕਾਸ਼ ਰੂਪ ਸ਼ਬਦ ਦੀ ਕਮਾਈ ਨਾਲ ਜਗਿਆਸੂ ਦੇ ਅੰਤਸ਼ਕਰਨ ਵਿੱਚ ਅਨੁਭਵੀ ਗਿਆਨ ਦੀ ਹਨੇਰੀ ਆਉਂਦੀ ਹੈ, ਜਿਸ ਨਾਲ ਭਰਮ ਵਹਿਮ ਸਹਿਸਾ ਅਤੇ ਦੁਬਧਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਜੀਵਨ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਸਾਰੇ ਪਾਸੇ ਪਰਮਾਤਮਾ ਜ਼ਾਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਦਰਸ਼ਨ ਹੁੰਦੇ ਹਨ। ਦੇਖੋ ਭਾਈ, ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨ ਮਾਇਆ ਬਾਂਧੀ, ਸ਼ਬਦ ਦੀਪਕ ਵਰਤੈ ਤੈ ਲੋਏ। ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ, ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ। ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਅਸਲੀ ਸੋਨੇ ਦੀ ਪਛਾਣ ਕਰਨ ਲਈ ਸੋਨੇ ਦੇ ਸਾਰੇ ਲੱਛਣ ਜਾਂ ਗੁਣਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਠੀਕ ਇਸੇ ਤਰ੍ਹਾਂ ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੇ ਗੁਰਸੂਰਾ ਅਨੁਸਾਰ ਗੁਰੂ ਸ਼ਬਦ ਦੇ ਪ੍ਰਕਾਸ਼ ਦੁਆਰਾ ਹੀ ਇੱਕ ਪ੍ਰਭੂ ਨੂੰ ਬੁੱਝਿਆ ਚੀਨਿਆ ਪਹਿਚਾਣਿਆ ਜਾ ਸਕਦਾ ਹੈ। ਸ਼ਬਦ ਦੀ ਸੋਝੀ ਜਾਂ ਕਮਾਈ ਤੋਂ ਬਗੈਰ ਇਨਸਾਨ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਛੱਡ ਕੇ ਅਨੇਕਾਂ ਦੇਵੀ ਦੇਵਤਿਆਂ ਜਾਂ ਅਵਤਾਰਾਂ ਦੀ ਉਪਾਸ਼ਨਾ ਵਿੱਚ ਭਟਕਦਾ ਰਹਿੰਦਾ ਹੈ। ਹਾਂਜੀ, ਸ਼ਬਦ ਦੀ ਸੋਝੀ ਜਾਂ ਕਮਾਈ ਤੋਂ ਬਗੈਰ ਇਨਸਾਨ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਛੱਡ ਕੇ ਅਨੇਕਾਂ ਦੇਵੀ ਦੇਵਤਿਆਂ ਜਾਂ ਅਵਤਾਰਾਂ ਦੀ ਉਪਾਸ਼ਨਾ ਵਿੱਚ ਭਟਕਦਾ ਰਹਿੰਦਾ ਹੈ। ਗੁਰ ਸ਼ਬਦ ਦੀ ਏਕ ਪਛਾਣਿਆ ਇੱਕੋ ਸੱਚਾ ਸੋਈ, ਇੱਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ। ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਨਾਨਕ ਸਾਹਿਬ ਸ਼ਬਦ ਸੰਜਾਪੈ ਸੱਚਾ ਸਿਰਜਣਹਾਰਾ, ਪ੍ਰਭੂ ਇੱਕ ਹੈ ਪਰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਸ਼ੈ ਹਰ ਇੱਕ ਸ਼ੈ ਜਾਂ ਚੀਜ਼ ਦੀ ਜੋੜੀ ਹੈ, ਜਿਵੇਂ ਕਿ ਦੁੱਖ ਸੁੱਖ, ਤੂੰ ਮੈਂ, ਉੱਚਾ ਨੀਵਾਂ, ਚੰਗਾ ਮਾੜਾ ਆਦਿ। ਹਉਮੈ ਅਧੀਨ ਜਨਮਾਂ ਜਮਾਤਰਾਂ ਤੋਂ ਤ੍ਰੈਗੁਣੀ ਮਾਇਆ ਵਿੱਚ ਖਚਦ ਰਹਿਣ ਕਰਕੇ ਮਨੁੱਖ ਦੀ ਹਰ ਸੋਚਣੀ ਭਾਵਨਾ ਕਰਮ ਦੂਜੇ ਭਾਉ ਵਿੱਚ ਹੁੰਦਾ ਹੈ। ਇਸ ਦੂਜੇ ਭਾਉ ਜਾਂ ਦੂਜੇ ਦੋਏ ਦੇ ਪਰਮ ਨੂੰ ਕੇਵਲ ਸਤਿਗੁਰਾਂ ਦਾ ਸਹਿਜ ਆਨੰਦੀ ਏਕ ਸ਼ਬਦ ਹੀ ਦੂਰ ਕਰ ਸਕਦਾ ਹੈ। ਦੂਜਾ ਭਾਉ ਗੁਰ ਸ਼ਬਦ ਜਲਾਇਆ, ਜੈ ਦੇਖਾਂ ਤੇ ਇੱਕੋ ਸੋਈ, ਦੂਜੀ ਦੁਰਮਤ ਸ਼ਬਦੇ ਖੋਈ। ਅੰਨ ਦਿਨ ਭਗਤ ਕਰੇ ਦਿਨ ਰਾਤੀ, ਦੁਬਧਾ ਸ਼ਬਦੇ ਖੋਈ। ਸਥੂਲ ਸਰੀਰਕ ਅਤੇ ਸੂਖਮ ਮਾਨਸਿਕ ਸੇਵਾ ਦੋਨੋਂ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਹਾਂਜੀ, ਸਥੂਲ ਸਰੀਰਕ ਅਤੇ ਸੂਖਮ ਮਾਨਸਿਕ ਸੇਵਾ ਦੋਨੋਂ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਮਨ ਦੇ ਫੁਰਨੇ ਬਲਬਲੇ ਅਤੇ ਇਛਾਵਾਂ ਸਾਕਾਰ ਕਰਨ ਲਈ ਸਰੀਰ ਮਨ ਦਾ ਇੱਕ ਹਥਿਆਰ ਹੀ ਹੈ। ਸਰੀਰਕ ਸੇਵਾ ਦੀ ਬੁਨਿਆਦ, ਅਗਵਾਈ ਅਤੇ ਉਤਸ਼ਾਹ ਵੀ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਮਨ ਵਿੱਚ ਨਿਸ਼ਕਾਮ ਅਤੇ ਪਰਉਪਕਾਰੀ ਸੇਵਾ ਦਾ ਚਾਓ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ ਹੈ। ਦੂਜੇ ਲਫਜ਼ਾਂ ਵਿੱਚ, ਸ਼ਬਦ ਦੀ ਅਨੁਭਵੀ ਵਿਚਾਰ ਅਤੇ ਕਮਾਈ ਦੁਆਰਾ ਹੀ ਸੱਚੀ ਸੇਵਾ ਹੁੰਦੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ। ਸ਼ਬਦ ਵਿਚਾਰ ਗਹਿ ਗੁਰ ਸੇਵਾ, ਸਤਿਗੁਰ ਸੇਵੀ ਸ਼ਬਦ ਸਲਾਹੀ। ਪੂਰਵਲੇ ਸੰਸਕਾਰਾਂ ਦੇ ਰੋੜ ਵਿੱਚ ਜੀਵ ਦਾ ਮਨ ਹਮੇਸ਼ਾ ਬੜੀ ਤੇਜ਼ ਰਫ਼ਤਾਰ ਨਾਲ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਸਾਰੀਆਂ ਧਾਰਮਿਕ ਸਾਧਨਾਵਾਂ ਦਾ ਮੁੱਖ ਮੰਤਵ ਮਨ ਨੂੰ ਘੜਨਾ ਹੀ ਹੈ। ਹਾਂਜੀ, ਪੂਰਵਲੇ ਸੰਸਕਾਰਾਂ ਦੇ ਰੋੜ ਵਿੱਚ ਜੀਵ ਦਾ ਮਨ ਹਮੇਸ਼ਾ ਬੜੀ ਤੇਜ਼ ਰਫ਼ਤਾਰ ਨਾਲ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਸਾਰੀਆਂ ਧਾਰਮਿਕ ਸਾਧਨਾਵਾਂ ਦਾ ਮੁੱਖ ਮੰਤਵ ਮਨ ਨੂੰ ਘੜਨਾ ਹੀ ਹੈ। ਜਪ, ਤਪ, ਹੱਠ ਅਤੇ ਹੋਰ ਅਨੇਕਾਂ ਮੁਸ਼ਕਲ ਸਰੀਰਕ ਅਤੇ ਮਾਨਸਿਕ ਕਰਮ ਕਾਂਡਾਂ ਦੁਆਰਾ ਮਨ ਦਾ ਭੇਦ ਨਹੀਂ ਲੱਭਦਾ। ਜੀਵ ਦੇ ਮਨ ਦੀ ਭਟਕਣਾ, ਵਿਕਾਰੀ ਹਾਲਤ ਅਤੇ ਇਸ ਦੇ ਹੋਰ ਅਨੇਕਾਂ ਸੂਖਮ ਭੇਦ ਕੇਵਲ ਸ਼ਬਦ ਦੁਆਰਾ ਹੀ ਸਮਝੇ ਜਾਂ ਬੁੱਝੇ ਜਾ ਸਕਦੇ ਹਨ। ਗੁਰ ਕੈ ਸ਼ਬਦ ਮਨ ਭੇਦੀਐ, ਸਦਾ ਬਸੇ ਹਰ ਨਾਲ। ਹਰ ਮੰਦਰ ਸ਼ਬਦ ਹੈ ਖੋਜੀਐ, ਹਰ ਨਾਮੋ ਲਿਹੋ ਸਮਾਲ। ਵਾਹਿਗੁਰੂ ਦੀ ਹਸਤੀ ਅਤੇ ਉਸਦੀ ਰਚਨਾ ਮਨ, ਬੁੱਧੀ, ਦੇਸ਼, ਕਾਲ, ਅੱਖਰ ਆਦਿ ਤੋਂ ਪਰੇ ਹੈ। ਹਾਂਜੀ, ਵਾਹਿਗੁਰੂ ਦੀ ਹਸਤੀ ਅਤੇ ਉਸਦੀ ਰਚਨਾ ਮਨ, ਬੁੱਧੀ, ਦੇਸ਼, ਕਾਲ, ਅੱਖਰ ਆਦਿ ਤੋਂ ਪਰੇ ਹੈ। ਇਸ ਲਈ ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ ਅਨੁਸਾਰ। ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਨੂੰ ਉਹੀ ਬਿਆਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋਵੇ। ਇਸ ਲਈ ਗੁਰ ਸ਼ਬਦ ਦੁਆਰਾ ਹੀ ਪ੍ਰਭੂ ਦੀ ਅਚਰਜ ਸਿਫਤ ਸਲਾਹ ਦਾ ਆਨੰਦ ਮਾਣਿਆ ਜਾ ਸਕਦਾ ਹੈ। ਆਂਦਨ ਕੀਰਤਨ ਸਦਾ ਕਰੈ, ਗੁਰ ਕੈ ਸ਼ਬਦ ਅਪਾਰਾ। ਗੁਰ ਕੈ ਸ਼ਬਦ ਸਲਾਹੀਐ, ਹਰ ਨਾਮ ਸਮਾਵੈ। ਗੁਰਮੁਖ ਨਾਮ ਸ਼ਬਦ ਸਲਾਹੇ। ਸੱਚੇ ਮਾਲਕ ਦੀ ਵਡਿਆਈ ਸੱਚੀ ਹੈ ਅਤੇ ਉਸਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਬਿਸਮਾਦੀ ਸਿਫਤ ਸਲਾਹ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ। ਹਾਂਜੀ, ਸੱਚੇ ਮਾਲਕ ਦੀ ਵਡਿਆਈ ਸੱਚੀ ਹੈ ਅਤੇ ਉਸਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਬਿਸਮਾਦੀ ਸਿਫਤ ਸਲਾਹ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ। ਪਰ ਬਿਸਮਾਦੀ ਸਿਫਤ ਸਲਾਹ ਅਤੇ ਰੱਬੀ ਪ੍ਰੇਮ ਦਾ ਆਨੰਦ ਅਸੀਂ ਖੁਦ ਬਖੁਦ ਨਹੀਂ ਮਾਣ ਸਕਦੇ। ਇਸ ਬੇਅੰਤ ਪ੍ਰੇਮ ਵਾਲੀ ਬੋਲੀ ਦਾ ਰਸ ਅਤੇ ਸਵਾਦ ਮਾਨਣ ਲਈ ਹੀ ਸਤਿਗੁਰਾਂ ਨੇ ਮਿਹਰ ਕਰਕੇ ਤੁਰਕੀ ਬਾਣੀ ਜਾਂ ਸ਼ਬਦ ਰੂਪੀ ਅਮੁੱਕ ਭਗਤੀ ਭੰਡਾਰ ਬਖਸ਼ ਕੀਤਾ ਹੈ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰਮੁਖ ਗੁਣ ਗਾਵੈ, ਸਦਾ ਨਿਰਮਲ ਸ਼ਬਦ ਹੈ ਭਗਤ ਕਰਾਵਣਿਆ। ਸੱਚੀ ਭਗਤ ਗੁਰ ਸ਼ਬਦ ਪਿਆਰ, ਅੰਧਨ ਭਗਤ ਗੁਰ ਸ਼ਬਦੀ ਹੋਏ। ਗੁਰਮਤ ਬਿਰਲਾ ਬੁੱਝੇ ਕੋਈ। ਜੀਵ ਨੂੰ ਦੁਰਲੱਭ ਅਤੇ ਅਮੋਲਕ ਜੀਵਨ, ਸੇਵਾ, ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਪਾਰ ਕਰਨ ਲਈ ਬਖਸ਼ਿਆ ਗਿਆ ਸੀ। ਜੀਵ ਨੂੰ ਦੁਰਲੱਭ ਅਤੇ ਅਮੋਲਕ ਜੀਵਨ, ਸੇਵਾ, ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਪਾਰ ਕਰਨ ਲਈ ਬਖਸ਼ਿਆ ਗਿਆ ਸੀ। ਪਰ ਅਨੇਕਾਂ ਨੀਵੀਆਂ ਰੁਚੀਆਂ ਅਤੇ ਅਗਿਆਨਤਾ ਕਾਰਨ ਮਨੁੱਖ ਦਾ ਸਾਰਾ ਹੀਰੇ ਜੈਸਾ ਜਨਮ ਮਾਇਕੀ ਬਸਮਾਦ ਵਿੱਚ ਪ੍ਰਵਿਰਤ ਹੋ ਕੇ ਕੌਡੀ ਬਦਲੇ ਚਲਾ ਜਾਂਦਾ ਹੈ। ਇਲਾਹੀ ਬਣਜ ਪਾਰ ਕੇਵਲ ਸ਼ਬਦ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਇਲਾਹੀ ਬਣਜ ਪਾਰ ਕੇਵਲ ਸ਼ਬਦ ਦੁਆਰਾ ਹੀ ਹੋ ਸਕਦਾ ਹੈ। ਗੁਰਮੁੱਖਾਂ ਹਰ ਤਨ ਖਟਿਆ, ਗੁਰ ਕੈ ਸ਼ਬਦ ਵਿਚਾਰ। ਨਾਵੇਂ ਕਾ ਵਪਾਰੀ ਹੋਵੇ, ਗੁਰ ਸ਼ਬਦੀ ਕੋ ਪਾਇੰਦਾ। ਗੁਰ ਕੈ ਸ਼ਬਦ ਬਣਜਨ ਵਪਾਰੀ, ਨਦਰੀ ਆ ਮਿਲਾਇੰਦਾ। ਇਹ ਵੱਖਰ ਵਪਾਰੀ ਸੋਧੜੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਸ਼ਬਦ ਦੇ ਪਿਆਰ, ਸ਼ਰਧਾ ਅਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ। ਹਾਂਜੀ, ਸ਼ਬਦ ਦੇ ਪਿਆਰ, ਸ਼ਰਧਾ ਅਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ। ਹੋਂ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਬਿਣਸ ਜਾਏਗਾ, ਉਭਰੇ ਸ਼ਬਦ ਵਿਚਾਰੀ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਨਾਨਕ ਮਾਇਆ ਮੋਹ ਸ਼ਬਦ ਜਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, 9 ਲੇਖ ਮਹਾਂਪੁਰਖਾਂ ਨੇ ਇਸ ਸ਼ਬਦ ਦੇ ਵਿਸ਼ੇ ਦੇ ਉੱਤੇ ਲਿਖੇ ਹਨ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲਿਖਤਾਂ ਮਹਾਂਪੁਰਖਾਂ ਦੀਆਂ ਹਨ। ਸੰਗਤ ਦੇ ਉੱਤੇ 14 ਧਰਮ ਮਜ਼ਬ ਰੋਸੇ ਗਿਲੇ ਧਰਮ ਪ੍ਰਚਾਰ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਪੰਜਾਬੀ ਵਿੱਚ ਲਿਖੇ ਗਏ ਹਨ। ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ, 5 ਲਿਖਤਾਂ ਇੰਗਲਿਸ਼ ਵਿੱਚ ਵੀ ਹਨ। ਸੋ ਇਹ ਪੂਰਾ ਜੋ ਸੈੱਟ ਹੈ 132 ਲੇਖਾਂ 13 ਕਿਤਾਬਾਂ ਦੇ ਰੂਪ ਵਿੱਚ ਅੰਕਿਤ ਹੈ। ਬਹੁਤ ਨਾਮ ਮਾਤਰ ਭੇਟਾ 130 ਰੁਪਏ ਵਿੱਚ ਇਹ ਸੈੱਟ ਉਪਲਬਧ ਹੈ। ਜਿਨ੍ਹਾਂ ਗੁਰੂ ਪਿਆਰਿਆਂ ਕੋਲ ਨਹੀਂ, ਉਹ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਇਓ, ਹੋਰ ਜੋ ਗੁਰਮੁਖ ਭੈਣ ਵੀਰ ਆਪ ਜੀ ਦੇ ਘਰ ਆਉਂਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਇਹ ਜੋ ਆਤਮਿਕ ਲਿਖਤਾਂ ਹਨ, ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ। ਸੋ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।